ਇਹ ਹਫਤਾਵਾਰ ਬਾਈਬਲ ਦਾ ਦਰਸੀ ਵਾਜ ਪਲੇਨਫੀਲਡ ਕ੍ਰਿਸਚਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ ਯਕਮ ਫਰਵਰੀ 2026 ਐਤਵਾਰ ਦੇ ਦਿਨ ਹਫਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ ਪਿਆਰ ਸੁਨਹਿਰੀ ਮਤਨ ਯੋਹੰਨਾ। ਸਾਨੂੰ ਉਹਦੇ ਵੱਲੋਂ ਇਹ ਹੁਕਮ ਮਿਲਿਆ ਹੈ ਭਈ ਜਿਹੜਾ ਕੋਈ ਰੱਬ ਨਾਲ ਪਿਆਰ ਰੱਖਦਾ ਹੈ ਉਹ ਆਪਣੇ ਭਰਾ ਨਾਲ ਵੀ ਪਿਆਰ ਰੱਖੇ। ਜਵਾਬੀ ਪੜ੍ਹਾਈ ਯੋਹੰਨਾ। ਐ ਪਿਆਰਿਓ, ਆਓ ਅਸੀਂ ਇੱਕ ਦੂਜੇ ਨਾਲ ਪਿਆਰ ਕਰੀਏ, ਕਿਉਂ ਜੇ ਪਿਆਰ ਰੱਬ ਵੱਲੋਂ ਹੈ ਅਤੇ ਜਿਹੜਾ ਕੋਈ ਰੱਬ ਨਾਲ ਪਿਆਰ ਰੱਖਦਾ ਹੈ ਉਹ ਰੱਬ ਤੋਂ ਜੰਮਿਆ ਹੈ ਅਤੇ ਰੱਬ ਨੂੰ ਜਾਣਦਾ ਹੈ। ਜਿਹੜਾ ਪਿਆਰ ਨਹੀਂ ਰੱਖਦਾ ਉਹ ਰੱਬ ਨੂੰ ਨਹੀਂ ਜਾਣਦਾ, ਕਿਉਂ ਜੇ ਰੱਬ ਪਿਆਰ ਹੈ। ਜਿਹੜਾ ਪਿਆਰ ਰੱਬ ਨੂੰ ਸਾਡੇ ਨਾਲ ਹੈ ਉਹ ਇਹਦੇ ਤੋਂ ਜ਼ਾਹਿਰ ਹੁੰਦਾ ਹੈ ਵੀ ਰੱਬ ਨੇ ਆਪਣੇ ਇਕਲੌਤੇ ਪੁੱਤਰ ਨੂੰ ਜੱਗ ਵਿੱਚ ਘੱਲਿਆ ਤਾਂ ਜੋ ਅਸੀਂ ਉਹਦੇ ਪਾਰੋਂ ਜ਼ਿੰਦਾ ਰਹੀਏ। ਪਿਆਰ ਇਹਦੇ ਵਿੱਚ ਨਹੀਂ ਭਈ ਅਸੀਂ ਰੱਬ ਨਾਲ ਪਿਆਰ ਕੀਤਾ, ਬਲਕਿ ਇਹਦੇ ਵਿੱਚ ਹੈ ਭਈ ਉਹਨੇ ਸਾਡੇ ਨਾਲ ਪਿਆਰ ਕੀਤਾ ਅਤੇ ਸਾਡੇ ਪਾਪਾਂ ਦੇ ਕਫਾਰੇ ਲਈ ਆਪਣੇ ਪੁੱਤਰ ਨੂੰ ਘੱਲਿਆ। ਹੈ ਪਿਆਰਿਓ, ਜਦੋਂ ਰੱਬ ਨੇ ਸਾਡੇ ਨਾਲ ਇੰਜ ਦਾ ਪਿਆਰ ਕੀਤਾ ਤਾਂ ਸਾਡੇ ਉੱਤੇ ਵੀ ਇੱਕ ਦੂਜੇ ਨਾਲ ਪਿਆਰ ਰੱਖਣਾ ਫਰਜ਼ ਹੈ। ਰੱਬ ਨੂੰ ਕਦੀ ਕਿਸੇ ਨੇ ਨਹੀਂ ਵੇਖਿਆ। ਜੇ ਅਸੀਂ ਇੱਕ ਦੂਜੇ ਨਾਲ ਪਿਆਰ ਰੱਖਦੇ ਹਾਂ ਤਾਂ ਰੱਬ ਸਾਡੇ ਵਿੱਚ ਰਹਿੰਦਾ ਹੈ ਅਤੇ ਉਹਦਾ ਪਿਆਰ ਸਾਡੇ ਦਿਲ ਵਿੱਚ ਕਾਮਲ ਹੋ ਗਿਆ ਹੈ। ਪਿਆਰ ਵਿੱਚ ਡਰ ਨਹੀਂ ਹੁੰਦਾ, ਬਲਕਿ ਕਾਮਲ ਪਿਆਰ ਡਰ ਨੂੰ ਦੂਰ ਕਰ ਦਿੰਦਾ ਹੈ। ਦਰਸੀਵਾਜ ਬਾਈਬਲ ਵਿੱਚੋਂ ਜ਼ਬੂਰ। ਖੁਦਾਵੰਦ ਮੇਰੀ ਲੋਹ ਅਤੇ ਮੇਰੀ ਮੁਕਤੀ ਹੈ, ਮੈਨੂੰ ਕਿਹਦਾ ਡਰ। ਖੁਦਾਵੰਦ ਮੇਰੀ ਹਯਾਤੀ ਦਾ ਪੁਛਤਾ ਹੈ, ਮੈਨੂੰ ਕਿਹਦਾ ਖੌਫ। ਕਿਉਂ ਜੇ ਮੁਸੀਬਤ ਦੇ ਦਿਨ ਉਹ ਮੈਨੂੰ ਆਪਣੇ ਸ਼ਾਮਿਆਨੇ ਵਿੱਚ ਲੁਕੋ ਕੇ ਰੱਖੇਗਾ, ਉਹ ਮੈਨੂੰ ਆਪਣੇ ਖੈਮੇ ਦੇ ਪਰਦੇ ਵਿੱਚ ਲੁਕਾ ਲਵੇਗਾ, ਉਹ ਮੈਨੂੰ ਚੱਟਾਂ ਉੱਤੇ ਚੜ੍ਹਾਏਗਾ। ਹੁਣ ਮੈਂ ਆਪਣੇ ਚਾਰਾਂ ਪਾਸਿਆਂ ਦੇ ਵੈਰੀਆਂ ਤੋਂ ਉੱਚਾ ਕੀਤਾ ਜਾਵਾਂਗਾ, ਮੈਂ ਉਹਦੇ ਖੈਮੇ ਵਿੱਚ ਖੁਸ਼ੀ ਦੀਆਂ ਕੁਰਬਾਨੀਆਂ ਚੜ੍ਹਾਵਾਂਗਾ, ਮੈਂ ਗਾਵਾਂਗਾ, ਮੈਂ ਖੁਦਾਵੰਦ ਦੀ ਵਡਿਆਈ ਕਰਾਂਗਾ। ਐ ਖੁਦਾਵੰਦ, ਮੈਨੂੰ ਆਪਣੀ ਰਾਹ ਦੱਸ ਅਤੇ ਮੇਰੇ ਵੈਰੀਆਂ ਦੇ ਪਾਰੋਂ ਮੈਨੂੰ ਸਿੱਧੀ ਰਾਹ ਉੱਤੇ ਚਲਾ। ਖੁਦਾਵੰਦ ਦੀ ਆਸ ਰੱਖ, ਮਜ਼ਬੂਤ ਹੋ ਅਤੇ ਤੇਰਾ ਦਿਲ ਕਵੀ ਹੋਵੇ। ਹਾਂ, ਖੁਦਾਵੰਦ ਦੀ ਹੀ ਆਸ ਰੱਖ। ਪੈਦਾਇਸ਼ ਅਤੇ ਈਸਾਉ ਨੇ ਯਾਕੂਬ ਨਾਲ ਉਸ ਬਰਕਤ ਦੇ ਪਾਰੋਂ ਜਿਹੜੀ ਉਹਦੇ ਪਿਓ ਨੇ ਉਹਨੂੰ ਬਖਸ਼ੀ ਬਰਿਆਈ ਰੱਖੀ, ਅਤੇ ਈਸਾਉ ਨੇ ਆਪਣੇ ਦਿਲ ਵਿੱਚ ਆਖਿਆ ਭਈ ਮੇਰੇ ਪਿਓ ਦੇ ਵੈਨ ਦੇ ਦਿਨ ਨੇੜੇ ਨੇ, ਫਿਰ ਮੈਂ ਆਪਣੇ ਭਰਾ ਯਾਕੂਬ ਨੂੰ ਮਾਰ ਦੇਵਾਂਗਾ। ਅਤੇ ਰਿਬਕਾ ਨੂੰ ਉਹਦੇ ਵੱਡੇ ਪੁੱਤਰ ਈਸਾਉ ਦੀਆਂ ਇਹ ਗੱਲਾਂ ਦੱਸੀਆਂ ਗਈਆਂ। ਤਦ ਉਹਨੇ ਆਪਣੇ ਨਿੱਕੇ ਮੁੰਡੇ ਯਾਕੂਬ ਨੂੰ ਬੁਲਾ ਕੇ ਉਹਨੂੰ ਆਖਿਆ ਭਈ ਮੇਰੇ ਪੁੱਤਰ, ਤੂੰ ਮੇਰੀ ਗੱਲ ਮੰਨ ਅਤੇ ਉੱਠ ਕੇ ਹਾਰਾਨ ਨੂੰ ਮੇਰੇ ਭਰਾ ਲਬਰਨ ਦੇ ਕੋਲ ਨੱਸ ਜਾ। ਪੈਦਾਇਸ਼ ਅਤੇ ਖੁਦਾਵੰਦ ਨੇ ਯਾਕੂਬ ਨੂੰ ਆਖਿਆ ਵੀ ਤੂੰ ਆਪਣੇ ਪਿਓ ਦਾਦੇ ਅਤੇ ਆਪਣੇ ਰਿਸ਼ਤੇਦਾਰਾਂ ਦੇ ਕੋਲ ਪਰਤ ਕੇ ਜਾ ਅਤੇ ਮੈਂ ਤੇਰੇ ਨਾਲ ਰਵਾਂਗਾ। ਪੈਦਾਇਸ਼ ਅਤੇ ਯਾਕੂਬ ਨੇ ਵੀ ਆਪਣੀ ਰਾਹ ਲਈ ਅਤੇ ਰੱਬ ਦੇ ਫਰਿਸ਼ਤੇ ਉਹਨੂੰ ਮਿਲੇ ਅਤੇ ਯਾਕੂਬ ਨੇ ਆਪਣੇ ਅੱਗੇ ਅੱਗੇ ਕਾਸਦਾ ਨੂੰ ਅਦੂਮ ਦੇ ਮੁਲਕ ਵਿੱਚ ਜਿਹੜਾ ਅਸ਼ੀਰ ਦੀ ਧਰਤੀ ਉੱਤੇ ਹੈ ਆਪਣੇ ਭਰਾ ਈਸਾਉ ਦੇ ਕੋਲ ਘੱਲਿਆ। ਇਸ ਲਈ ਕਾਸਦ ਯਾਕੂਬ ਦੇ ਕੋਲ ਪਰਤ ਕੇ ਆਏ ਅਤੇ ਆਖਣ ਲੱਗੇ ਭਈ ਅਸੀਂ ਤੇਰੇ ਭਰਾ ਈਸਾਉ ਦੇ ਕੋਲ ਗਏ ਸੀ, ਉਹ 400 ਬੰਦਿਆਂ ਨੂੰ ਨਾਲ ਲੈ ਕੇ ਤੈਨੂੰ ਮਿਲਣ ਨੂੰ ਆ ਰਿਹਾ ਹੈ। ਫਿਰ ਯਾਕੂਬ ਬਹੁਤ ਡਰ ਗਿਆ ਅਤੇ ਪਰੇਸ਼ਾਨ ਹੋਇਆ ਅਤੇ ਯਾਕੂਬ ਇਕੱਲਾ ਰਹਿ ਗਿਆ ਅਤੇ ਪੋਹ ਫਟਣ ਦੇ ਵੇਲੇ ਤੀਕਰ ਇੱਕ ਬੰਦਾ ਉੱਥੇ ਉਹਦੇ ਨਾਲ ਕੁਸ਼ਤੀ ਲੜਦਾ ਰਿਹਾ। ਉਹਨੇ ਵੇਖਿਆ ਭਈ ਉਹ ਉਹਦੇ ਉੱਤੇ ਗਾਲਬ ਨਹੀਂ ਹੁੰਦਾ ਅਤੇ ਉਹਦੀ ਰਾਨ ਨੂੰ ਅੰਦਰੋਂ ਛੂਇਆ ਅਤੇ ਯਾਕੂਬ ਦੀ ਰਾਨ ਦੀ ਨਸ ਉਹਦੇ ਨਾਲ ਕੁਸ਼ਤੀ ਕਰਨ ਨਾਲ ਚੜ ਗਈ ਅਤੇ ਉਹਨੇ ਆਖਿਆ ਮੈਨੂੰ ਜਾਣ ਦੇ, ਕਿਉਂ ਜੇ ਪੋਹ ਫਟ ਚੱਲੀ। ਯਾਕੂਬ ਨੇ ਆਖਿਆ ਭਈ ਜਦ ਤੀਕਰ ਤੂੰ ਮੈਨੂੰ ਬਰਕਤ ਨਾ ਦੇਵੇਂ ਮੈਂ ਤੈਨੂੰ ਜਾਣ ਨਹੀਂ ਦੇਵਾਂਗਾ। ਫਿਰ ਉਹਨੇ ਉਹਨੂੰ ਪੁੱਛਿਆ ਵੀ ਤੇਰਾ ਕੀ ਨਾਂ ਹੈ। ਉਹਨੇ ਜਵਾਬ ਦਿੱਤਾ ਯਾਕੂਬ। ਉਹਨੇ ਆਖਿਆ ਵੀ ਤੇਰਾ ਨਾਂ ਅੱਗੇ ਤੋਂ ਯਾਕੂਬ ਨਹੀਂ ਬਲਕਿ ਇਸਰਾਇਲ ਹੋਵੇਗਾ, ਕਿਉਂ ਜੇ ਤੂੰ ਰੱਬ ਦੇ ਬੰਦਿਆਂ ਦੇ ਨਾਲ ਜ਼ੋਰ ਅਜ਼ਮਾਈ ਕੀਤੀ ਤੇ ਗਾਲਬ ਹੋਇਆ। ਫਿਰ ਯਾਕੂਬ ਨੇ ਉਹਨੂੰ ਆਖਿਆ ਵੀ ਮੈਂ ਤੇਰੀ ਮਿੰਨਤ ਕਰਦਾ ਵਾਂ, ਤੂੰ ਮੈਨੂੰ ਆਪਣਾ ਨਾਂ ਦੱਸ ਦੇ। ਉਹਨੇ ਆਖਿਆ ਵੀ ਤੂੰ ਮੇਰਾ ਨਾਂ ਕਿਉਂ ਪੁੱਛਦਾ ਹੈ? ਅਤੇ ਉਹਨੇ ਉਹਨੂੰ ਉੱਥੇ ਬਰਕਤ ਦਿੱਤੀ। ਪੈਦਾਇਸ਼ ਅਤੇ ਯਾਕੂਬ ਨੇ ਆਪਣੀਆਂ ਅੱਖੀਆਂ ਚੁੱਕ ਕੇ ਨਜ਼ਰ ਕੀਤੀ ਅਤੇ ਕੀ ਵੇਖਦਾ ਹੈ? ਭਈ ਈਸਾਊ 400 ਬੰਦਿਆਂ ਨੂੰ ਨਾਲ ਲੈ ਕੇ ਟੁਰਿਆ ਆਉਂਦਾ ਹੈ ਅਤੇ ਉਹ ਉਹਨਾਂ ਦੇ ਅੱਗੇ ਅੱਗੇ ਟੁਰਿਆ ਅਤੇ ਆਪਣੇ ਭਰਾ ਦੇ ਕੋਲ ਅੱਪੜਦਿਆਂ ਅੱਪੜਦਿਆਂ 7 ਵਾਰੀ ਧਰਤੀ ਤਿੱਕਰ ਚੁੱਕਿਆ ਅਤੇ ਈਸਾਊ ਉਹਨੂੰ ਮਿਲਣ ਲਈ ਨੱਸਿਆ ਅਤੇ ਉਹਨੂੰ ਗਲੇ ਮਿਲਿਆ ਅਤੇ ਉਹਨੂੰ ਗਲੇ ਲਾ ਕੇ ਚੁੰਮਿਆ ਅਤੇ ਉਹ ਦੋਵੇਂ ਰੋਏ। ਮੱਤੀ ਅਤੇ ਯਿਸੂ ਸਾਰੇ ਗਲੀਲ ਵਿੱਚ ਫਿਰਦਾ ਰਿਹਾ ਅਤੇ ਉਹਨਾਂ ਦੇ ਇਬਾਦਤ ਖਾਨਿਆਂ ਵਿੱਚ ਤਾਲੀਮ ਦਿੰਦਾ ਅਤੇ ਬਾਦਸ਼ਾਹੀ ਦੀ ਖੁਸ਼ਖਬਰੀ ਦੀ ਮੁਨਾਦੀ ਕਰਦਾ ਅਤੇ ਲੋਕਾਂ ਦੀ ਹਰ ਤਰ੍ਹਾਂ ਦੀ ਬਿਮਾਰੀ ਅਤੇ ਹਰ ਤਰ੍ਹਾਂ ਦੀ ਕਮਜ਼ੋਰੀ ਨੂੰ ਦੂਰ ਕਰਦਾ ਰਿਹਾ। ਮੱਤੀ ਉਹ ਇਸ ਜਥੇ ਨੂੰ ਵੇਖ ਕੇ ਪਹਾੜ ਉੱਤੇ ਚੜ੍ਹ ਗਿਆ ਅਤੇ ਜਦ ਬੈਠ ਗਿਆ ਅਤੇ ਉਹਦੇ ਚੇਲੇ ਉਹਦੇ ਕੋਲ ਆਏ ਅਤੇ ਉਹ ਆਪਣੀ ਜ਼ਬਾਨ ਖੋਲ੍ਹ ਕੇ ਉਹਨਾਂ ਨੂੰ ਇੰਝ ਤਾਲੀਮ ਦੇਣ ਲੱਗਿਆ। ਤੁਸੀਂ ਸੁਣ ਚੁੱਕੇ ਹੋ ਭਈ ਅਗਲਿਆਂ ਨੂੰ ਆਖਿਆ ਗਿਆ ਸੀ ਭਈ ਖੂਨ ਨਾ ਕਰੀ ਅਤੇ ਜਿਹੜਾ ਕੋਈ ਖੂਨ ਕਰੇਗਾ ਉਹ ਅਦਾਲਤ ਦੀ ਸਜ਼ਾ ਦੇ ਲਾਇਕ ਹੋਵੇਗਾ। ਪਰ ਮੈਂ ਤੁਹਾਨੂੰ ਸੱਚੀ ਆਖਦਾ ਵਾਂ ਭਈ ਜੇ ਕੋਈ ਆਪਣੇ ਭਰਾ ਉੱਤੇ ਗੁੱਸਾ ਕਰੇਗਾ ਉਹ ਅਦਾਲਤ ਦੀ ਸਜ਼ਾ ਦੇ ਲਾਇਕ ਹੋਵੇਗਾ ਅਤੇ ਜੇ ਕੋਈ ਆਪਣੇ ਭਰਾ ਨੂੰ ਪਾਗਲ ਆਖੇਗਾ ਉਹ ਵੱਡੀ ਅਦਾਲਤ ਦੀ ਸਜ਼ਾ ਦੇ ਲਾਇਕ ਹੋਵੇਗਾ ਅਤੇ ਜਿਹੜਾ ਉਹਨੂੰ ਬੇਵਕੂਫ ਆਖੇਗਾ ਉਹ ਜਹਨਮ ਦੀ ਅੱਗ ਦਾ ਸਜ਼ਾਵਾਰ ਹੋਵੇਗਾ। ਇਸ ਲਈ ਜੇ ਤੂੰ ਕੁਰਬਾਨਗਾਹ ਦੇ ਸਾਹਮਣੇ ਆਪਣੀ ਨਜ਼ਰ ਚੜ੍ਹਾ ਰਿਹਾ ਹੋਵੇਂ ਅਤੇ ਉੱਥੇ ਤੈਨੂੰ ਯਾਦ ਆਵੇ ਵੀ ਮੇਰੇ ਭਰਾ ਨੂੰ ਮੈਥੋਂ ਕੋਈ ਸ਼ਿਕਾਇਤ ਹੈ ਅਤੇ ਉੱਥੇ ਕੁਰਬਾਨਗਾਹ ਦੇ ਸਾਹਮਣੇ ਹੀ ਆਪਣੀ ਨਜ਼ਰ ਛੱਡ ਦੇ ਅਤੇ ਜਾ ਕੇ ਪਹਿਲਾਂ ਆਪਣੇ ਭਰਾ ਨਾਲ ਸੁਲਾਹ ਕਰ ਅਤੇ ਤਦ ਆ ਕੇ ਆਪਣੀ ਨਜ਼ਰ ਚੜ੍ਹਾ। ਤੁਸੀਂ ਸੁਣਿਆ ਹੈ ਵੀ ਆਖਿਆ ਗਿਆ ਸੀ ਵੀ ਆਪਣੇ ਗੁਆਂਢੀ ਨਾਲ ਪਿਆਰ ਰੱਖ ਅਤੇ ਆਪਣੇ ਦੁਸ਼ਮਣ ਨਾਲ ਵੈਰ। ਪਰ ਮੈਂ ਤੁਹਾਨੂੰ ਆਖਦਾ ਵਾਂ ਵੀ ਤੁਸੀਂ ਆਪਣੇ ਵੈਰੀਆਂ ਨਾਲ ਪਿਆਰ ਕਰੋ ਅਤੇ ਆਪਣੇ ਸਤਾਉਣ ਵਾਲਿਆਂ ਲਈ ਦੁਆ ਕਰੋ ਤਾਂ ਜੋ ਤੁਸੀਂ ਆਪਣੇ ਪਿਓ ਦੇ ਜਿਹੜਾ ਅਸਮਾਨ ਉੱਤੇ ਹੈ ਪੁੱਤਰ ਠਹਿਰੋ, ਕਿਉਂ ਜੇ ਉਹ ਆਪਣੇ ਸੂਰਜ ਨੂੰ ਭੈੜਿਆਂ ਅਤੇ ਨੇਕਾਂ ਦੋਵਾਂ ਉੱਤੇ ਚਮਕਾਉਂਦਾ ਹੈ ਅਤੇ ਰਾਸਤਬਾਜ਼ਾਂ ਅਤੇ ਨਾਰਾਸਤਾਂ ਦੋਵਾਂ ਉੱਤੇ ਮੀਂਹ ਵਰਾਉਂਦਾ ਹੈ। ਇਸ ਲਈ ਚਾਹੀਦਾ ਹੈ ਵੀ ਤੁਸੀਂ ਕਾਮਲ ਹੋਵੋ ਜਿਵੇਂ ਤੁਹਾਡਾ ਅਸਮਾਨੀ ਪਿਓ ਕਾਮਲ ਹੈ। ਲੂਕਾ ਅਤੇ ਜਿਵੇਂ ਤੁਸੀਂ ਚਾਹੁੰਦੇ ਹੋ ਵੀ ਲੋਕ ਤੁਹਾਡੇ ਨਾਲ ਕਰਨ, ਤੁਸੀਂ ਵੀ ਉਹਨਾਂ ਨਾਲ ਉਂਝ ਹੀ ਕਰੋ। ਜਿਵੇਂ ਤੁਹਾਡਾ ਪਿਓ ਰਹਿਮ ਕਰਨ ਵਾਲਾ ਹੈ, ਤੁਸੀਂ ਵੀ ਰਹਿਮ ਦਿਲ ਬਣੋ। ਐਬਜੋਈ ਨਾ ਕਰੋ ਅਤੇ ਤੁਹਾਡੀ ਵੀ ਐਬਜੋਈ ਨਾ ਕੀਤੀ ਜਾਵੇਗੀ। ਮੁਜਰਮ ਨਾ ਠਹਿਰਾਓ ਅਤੇ ਤੁਸੀਂ ਵੀ ਮੁਜਰਮ ਨਾ ਠਹਿਰਾਏ ਜਾਵੋਗੇ। ਖਲਾਸੀ ਦਿਓ ਅਤੇ ਤੁਸੀਂ ਵੀ ਖਲਾਸੀ ਪਾਓਗੇ। ਮੱਤੀ ਇਸ ਲਈ ਵੀ ਜੇ ਤੁਸੀਂ ਬੰਦਿਆਂ ਨੂੰ ਉਹਨਾਂ ਦੇ ਕਸੂਰ ਮਾਫ਼ ਕਰੋਗੇ ਅਤੇ ਤੁਹਾਡਾ ਅਸਮਾਨੀ ਪਿਓ ਵੀ ਤੁਹਾਨੂੰ ਮਾਫ਼ ਕਰੇਗਾ। ਅਤੇ ਜੇ ਤੁਸੀਂ ਬੰਦਿਆਂ ਦੇ ਕਸੂਰ ਮਾਫ਼ ਨਾ ਕਰੋਗੇ ਅਤੇ ਤੁਹਾਡਾ ਅਸਮਾਨੀ ਪਿਓ ਵੀ ਤੁਹਾਡੇ ਕਸੂਰ ਮਾਫ਼ ਨਾ ਕਰੇਗਾ। ਮੱਤੀ ਉਸ ਵੇਲੇ ਪਤਰਸ ਨੇ ਕੋਲ ਆ ਕੇ ਉਹਨੂੰ ਆਖਿਆ, ਐ ਖੁਦਾਵੰਦ, ਜੇ ਮੇਰਾ ਭਰਾ ਪਾਪ ਕਰਦਾ ਹੋਵੇ ਤਾਂ ਮੈਂ ਕਿੰਨੀ ਵਾਰੀ ਉਹਨੂੰ ਮਾਫ਼ ਕਰਾਂ? ਕੀ 7 ਵਾਰੀ? ਯਿਸੂ ਨੇ ਉਹਨੂੰ ਆਖਿਆ, ਮੈਂ ਤੈਨੂੰ ਇਹ ਨਹੀਂ ਆਖਦਾ ਭਈ 7 ਵਾਰੀ, ਬਲਕਿ 7 ਵਾਰੀ ਦਾ 70 ਵਾਰੀ। ਯੋਹੰਨਾ ਜਿਹਦਾ ਇਮਾਨ ਇਹ ਹੈ ਭਈ ਯਿਸੂ ਹੀ ਮਸੀਹ ਹੈ, ਉਹ ਰੱਬ ਤੋਂ ਪੈਦਾ ਹੋਇਆ ਹੈ। ਜਦ ਅਸੀਂ ਰੱਬ ਨਾਲ ਪਿਆਰ ਕਰਦੇ ਅਤੇ ਉਹਦੇ ਹੁਕਮਾਂ ਉੱਤੇ ਅਮਲ ਕਰਦੇ ਹਾਂ ਅਤੇ ਇਹਦੇ ਤੋਂ ਪਤਾ ਚੱਲਦਾ ਹੈ ਭਈ ਰੱਬ ਦੇ ਪੁੱਤਰਾਂ ਨਾਲ ਵੀ ਪਿਆਰ ਕਰਦੇ ਹਾਂ। ਅਤੇ ਰੱਬ ਦਾ ਪਿਆਰ ਇਹ ਹੈ ਭਈ ਅਸੀਂ ਉਹਦੇ ਹੁਕਮਾਂ ਉੱਤੇ ਅਮਲ ਕਰੀਏ ਅਤੇ ਉਹਦੇ ਹੁਕਮ ਸਖਤ ਨੇ। ਜਿਹੜਾ ਕੋਈ ਰੱਬ ਤੋਂ ਜੰਮਿਆ ਹੈ ਉਹ ਜੱਗ ਉੱਤੇ ਗਲਬ ਆਉਂਦਾ ਹੈ ਅਤੇ ਉਹ ਗਲਬਾ ਜਿਹਦੇ ਨਾਲ ਜੱਗ ਮਗਲੂਬ ਹੋਇਆ ਹੈ ਸਾਡਾ ਈਮਾਨ ਹੈ। ਹੁਣ ਮੈਂ ਮੇਰੀ ਬੇਕਰ ਏਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਅਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਅਤੇ ਸਿਹਤ ਅਲਾਹੀ ਪਿਆਰ ਨੇ ਹਮੇਸ਼ਾ ਇਨਸਾਨ ਦੀ ਲੋੜ ਨੂੰ ਪੂਰਾ ਕੀਤਾ ਹੈ ਅਤੇ ਹਮੇਸ਼ਾ ਪੂਰਾ ਕਰੇਗੀ। ਅਲਾਹੀ ਪਿਆਰ ਸਾਰੇ ਲੋਕਾਂ ਲਈ ਹਰ ਵੇਲੇ ਸਭ ਕੁਝ ਦਿੰਦੀ ਹੈ। ਫਜ਼ਲ ਦਾ ਮੁਆਜ਼ਾ ਮੁਹੱਬਤ ਲਈ ਕੋਈ ਮੁਆਜ਼ਾ ਨਹੀਂ ਹੈ। ਮਾਦੇ ਦੀ ਫਰਜ਼ੀ ਹਯਾਤੀ ਉੱਤੇ ਅਕੀਦੇ ਦੇ ਤੇਜ਼ ਤਰੀਨ ਤਜਰਬੇ, ਇਹਦੇ ਇਲਾਵਾ ਸਾਡੀਆਂ ਮਯੂਸੀਆਂ ਅਤੇ ਨਾਮੁਕਣ ਵਾਲੀਆਂ ਪਰੇਸ਼ਾਨੀਆਂ, ਸਾਨੂੰ ਇਲਾਹੀ ਮੁਹੱਬਤ ਦੀਆਂ ਬਾਹਾਂ ਵਿੱਚ ਥੱਕੇ ਹੋਏ ਬਾਲਾਂ ਵਾਂਗਰ ਅਪੜਾ ਦਿੰਦੇ ਨੇ। ਇਨਸਾਨ ਕ੍ਰਿਸਚਨ ਸਾਇੰਸ ਦੀ ਸਿਆਣ ਨੂੰ ਲੱਭ ਸਕਦੇ ਨੇ, ਪਰ ਉਹ ਕ੍ਰਿਸਚਨ ਸਾਇੰਸ ਵਿੱਚੋਂ ਹਸਤੀ ਦੀਆਂ ਹਕੀਕਤਾਂ ਨੂੰ ਕੋਸ਼ਿਸ਼ ਦੇ ਬਗੈਰ ਚੁਣਨ ਦੇ ਕਾਬਲ ਨਹੀਂ ਹੋਣਗੇ। ਯਾਕੂਬ ਇਕੱਲਾ ਗਲਤੀ ਨਾਲ ਲੜ ਰਿਹਾ ਸੀ, ਹਯਾਤੀ ਮਵਾਦ ਅਤੇ ਜ਼ਹਾਨਤ ਦੀ ਫਾਨੀ ਹਿੱਸ ਦੇ ਨਾਲ ਕੋਸ਼ਿਸ਼ ਕਰ ਰਿਹਾ ਸੀ, ਜਿਵੇਂ ਭਈ ਇਹ ਸਾਰੇ ਮਾਦੇ ਦੇ ਨਾਲ ਇਹਦੀ ਝੂਠੀ ਤਸਕੀਨ ਅਤੇ ਤਕਲੀਫ ਦੇ ਨਾਲ ਮੌਜੂਦ ਹੁੰਦੇ ਨੇ। ਜਦੋਂ ਇੱਕ ਫਰਿਸ਼ਤਾ ਸੱਚਿਆਈ ਅਤੇ ਮੁਹੱਬਤ ਵੱਲੋਂ ਇੱਕ ਸੁਨੇਹਾ ਉਹਦੇ ਉੱਤੇ ਜ਼ਾਹਰ ਹੋਇਆ ਅਤੇ ਉਹਨੇ ਉਹਨੂੰ ਜਾਂ ਉਹਦੀ ਤਾਕਤ ਨੂੰ ਜਾਂ ਆਪਣੀ ਗਲਤੀ ਨੂੰ ਮਾਰਿਆ, ਜਦ ਤੀਕਰ ਵੀ ਉਹਨੇ ਇਹਦੀ ਗੈਰ ਅਸਲੀਅਤ ਨੂੰ ਨਾ ਵੇਖਿਆ, ਅਤੇ ਉੱਥੇ ਅਦਰਾਕ ਵਿੱਚ ਆਉਂਦਿਆਂ ਹੋਏ ਸੱਚਿਆਈ ਨੇ ਇਲਾਹੀ ਸਾਇੰਸ ਦੇ ਐਸ ਫਨੀਏਲ ਵਿੱਚ ਉਹਨੂੰ ਰੂਹਾਨੀ ਤਾਕਤ ਬਖਸ਼ੀ। ਫਿਰ ਰੂਹਾਨੀ ਮੁਬੱਸ਼ਰ ਨੇ ਆਖਿਆ, ਮੈਨੂੰ ਜਾਣ ਦੇ ਭਈ ਸਵੇਰ ਹੋ ਚੱਲੀ, ਯਾਨੀ ਤੇਰੇ ਉੱਤੇ ਸੱਚਿਆਈ ਦੀ ਮੁਹੱਬਤ ਦੀ ਲੋ ਪਵੇ। ਪਰ ਪਿਓ ਦਾਦੇ ਨੇ ਉਹਦੀ ਗਲਤੀ ਨੂੰ ਸਮਝਦਿਆਂ ਹੋਏ ਅਤੇ ਉਹਦੀ ਮਦਦ ਦੀ ਲੋੜ ਨੂੰ ਜਾਣਦਿਆਂ ਹੋਏ ਐਸ ਜਲਾਲੀ ਚਾਨਣ ਉੱਤੇ ਉਹਦੀ ਗ੍ਰਿਫਤ ਨੂੰ ਢਿੱਲਾ ਨਹੀਂ ਕੀਤਾ, ਜਦ ਤੀਕਰ ਭਈ ਉਹਦੀ ਫਿਤਰਤ ਬਦਲ ਨਾ ਗਈ। ਜਦ ਯਾਕੂਬ ਕੋਲੋਂ ਪੁੱਛਿਆ ਗਿਆ, ਤੇਰਾ ਨਾਂ ਕੀ ਏ, ਤਾਂ ਉਹਨੇ ਸਿੱਧਾ ਜਵਾਬ ਦਿੱਤਾ, ਫਿਰ ਉਹਦਾ ਨਾਂ ਇਸਰਾਇਲ ਪੈ ਗਿਆ, ਕਿਉਂਕਿ ਇੱਕ ਸ਼ਹਿਜ਼ਾਦਾ ਹੁੰਦਿਆਂ ਹੋਏ ਉਹਨੇ ਬੰਦਿਆਂ ਦੇ ਨਾਲ ਅਤੇ ਰੱਬ ਦੇ ਨਾਲ ਜ਼ੋਰ ਅਜ਼ਮਾਈ ਕੀਤੀ ਅਤੇ ਗਾਲਬ ਆਇਆ। ਫਿਰ ਯਾਕੂਬ ਨੇ ਆਪਣੇ ਛਡਾਣ ਵਾਲੇ ਤੋਂ ਸਵਾਲ ਕੀਤਾ, ਮੈਂ ਤੇਰੀ ਮਿੰਨਤ ਕਰਦਾ ਵਾਂ, ਤੂੰ ਮੈਨੂੰ ਆਪਣਾ ਨਾਂ ਦੱਸ ਦੇ। ਪਰ ਇਸ ਸਵਾਲ ਨੂੰ ਰੱਦ ਕਰ ਦਿੱਤਾ ਗਿਆ, ਕਿਉਂਕਿ ਕਾਸਦ ਬਦਨੀ ਹਸਤੀ ਨਹੀਂ ਸੀ, ਬਲਕਿ ਇੱਕ ਬੇਨਾਮ ਇਨਸਾਨ ਦੇ ਨਾਲ ਇਲਾਹੀ ਪਿਆਰ ਦੀ ਗੈਰ ਬਦਨੀ ਤਫਵੀਜ਼ ਸੀ। ਜ਼ਬੂਰ ਦੇ ਲਿਖਾਰੀ ਦੇ ਲਫ਼ਜ਼ਾਂ ਦੇ ਮੁਤਾਬਕ, ਜਿਹਨੇ ਉਹਦੀ ਰੂਹ ਨੂੰ ਬਹਾਲ ਕੀਤਾ ਉਹਨੂੰ ਹਸਤੀ ਦਾ ਰੂਹਾਨੀ ਫਹਿਮ ਦਿੱਤਾ ਅਤੇ ਉਹਦੇ ਬਦਨੀ ਫਹਿਮ ਨੂੰ ਰੱਦ ਕਰ ਦਿੱਤਾ। ਇਸ ਲਈ ਯਾਕੂਬ ਦੀ ਕੋਸ਼ਿਸ਼ ਦਾ ਨਤੀਜਾ ਨਿਕਲਿਆ, ਉਹਨੇ ਰੂਹ ਅਤੇ ਰੂਹਾਨੀ ਕੁਵਤ ਦੇ ਫਹਿਮ ਦੇ ਨਾਲ ਮਾਦੀ ਗਲਤੀ ਨੂੰ ਜਿੱਤਿਆ। ਉਹਨੇ ਉਸ ਬੰਦੇ ਨੂੰ ਬਦਲ ਕੇ ਰੱਖ ਦਿੱਤਾ, ਉਹਨੂੰ ਫਿਰ ਯਾਕੂਬ ਨਾ ਆਖਿਆ ਗਿਆ, ਬਲਕਿ ਇਸਰਾਇਲ, ਰੱਬ ਦਾ ਸ਼ਹਿਜ਼ਾਦਾ ਜਾਂ ਰੱਬ ਦਾ ਸਿਪਾਹੀ ਆਖਿਆ ਗਿਆ, ਜਿਹਨੇ ਚੰਗੀ ਲੜਾਈ ਲੜੀ ਸੀ। ਰੱਬ ਉੱਤੇ ਸਾਡੇ ਇਮਾਨ ਦੀ ਹਰ ਅਜ਼ਮਾਇਸ਼ ਸਾਨੂੰ ਮਜ਼ਬੂਤ ਕਰਦੀ ਏ। ਮਾਦੀ ਹਾਲਤ ਦਾ ਰੂਹ ਦੇ ਪਾਰੋਂ ਹਾਰਨਾ ਜਿੰਨਾ ਔਖਾ ਲੱਗੇਗਾ, ਉਨਾ ਹੀ ਸਾਡਾ ਇਮਾਨ ਮਜ਼ਬੂਤ ਅਤੇ ਸਾਡਾ ਪਿਆਰ ਪਾਕ ਤਰੀਨ ਹੋਣਾ ਚਾਹੀਦਾ ਏ। ਪੌਲੁਸ ਰਸੂਲ ਆਖਦਾ ਏ, ਭਈ ਪਿਆਰ ਵਿੱਚ ਡਰ ਨਹੀਂ ਹੁੰਦਾ, ਬਲਕਿ ਸੱਚਾ ਪਿਆਰ ਡਰ ਨੂੰ ਦੂਰ ਕਰ ਦਿੰਦਾ ਏ। ਕੋਈ ਡਰਨ ਵਾਲਾ ਪਿਆਰ ਵਿੱਚ ਕਾਮਲ ਨਹੀਂ ਹੋਇਆ। ਹਰ ਦੌਰ ਅਤੇ ਹਰ ਹਾਲ ਵਿੱਚ ਬਦੀ ਉੱਤੇ ਚੰਗਿਆਈ ਦੇ ਨਾਲ ਕਾਬੂ ਪਾਓ, ਆਪਣੇ ਆਪ ਨੂੰ ਜਾਣੋ ਅਤੇ ਰੱਬ ਬਦੀ ਉੱਤੇ ਫਤਿਹਮੰਦੀ ਲਈ ਹਿਕਮਤ ਅਤੇ ਮੌਕਾ ਦੇਵੇਗਾ। ਮੁਹੱਬਤ ਦੇ ਲਿਬਾਸ ਵਿੱਚ ਮਲਬੂਸ ਹੋਵੋ ਅਤੇ ਇਨਸਾਨੀ ਨਫ਼ਰਤ ਤੁਹਾਡੇ ਤੀਕਰ ਨਹੀਂ ਅਪੜ ਸਕਦੀ। ਸਬਰ, ਹਲੀਮੀ, ਪਿਆਰ ਅਤੇ ਨੇਕ ਕੰਮਾਂ ਵਿੱਚ ਜ਼ਾਹਰ ਹੋਣ ਵਾਲੇ ਫਜ਼ਲ ਵਿੱਚ ਤਰੱਕੀ ਕਰਨ ਦੀ ਪੁਰਜੋਸ਼ ਤਾਂਘ ਲਈ ਸਾਨੂੰ ਦੁਆ ਕਰਨ ਦੀ ਲੋੜ ਏ। ਆਪਣੇ ਉਸਤਾਦ ਦੇ ਹੁਕਮਾਂ ਉੱਤੇ ਅਮਲ ਕਰਨਾ ਅਤੇ ਉਹਦੇ ਨਮੂਨੇ ਉੱਤੇ ਟੁਰਨਾ ਸਾਡੇ ਉੱਤੇ ਉਹਦਾ ਠੀਕ ਕਰਜ਼ੇ ਅਤੇ ਜੋ ਕੁਝ ਉਹਨੇ ਕੀਤਾ ਉਹਦੀ ਸ਼ੁਕਰਗੁਜ਼ਾਰੀ ਦਾ ਇਕੱਲਾ ਚੰਗਾ ਸਬੂਤ ਏ। ਵਫ਼ਾਦਾਰੀ ਅਤੇ ਦਿਲੀ ਸ਼ੁਕਰਗੁਜ਼ਾਰੀ ਨੂੰ ਜ਼ਾਹਰ ਕਰਨ ਲਈ ਬਾਹਰ ਵਾਲੀ ਇਬਾਦਤ ਆਪਣੇ ਆਪ ਵਿੱਚ ਹੀ ਕਾਫ਼ੀ ਨਹੀਂ ਏ, ਕਿਉਂਕਿ ਉਹਨੇ ਆਖਿਆ, ਜੇ ਤੁਸੀਂ ਮੇਰੇ ਨਾਲ ਪਿਆਰ ਕਰਦੇ ਹੋ ਤਾਂ ਮੇਰੇ ਹੁਕਮਾਂ ਉੱਤੇ ਅਮਲ ਕਰੋ। ਹਮੇਸ਼ਾ ਚੰਗੇ ਬਣੇ ਰਹਿਣ ਦੀ ਆਦੀ ਕੋਸ਼ਿਸ਼ ਹਮੇਸ਼ਾ ਦੀ ਦੁਆ ਏ। ਉਹਦੇ ਮਕਸਦ ਉਹਨਾਂ ਬਰਕਤਾਂ ਤੋਂ ਜ਼ਾਹਰ ਹੁੰਦੇ ਨੇ ਜਿਹੜੀਆਂ ਇਹ ਲਿਆਉਂਦੀ ਏ, ਉਹ ਬਰਕਤਾਂ ਜਿਨ੍ਹਾਂ ਨੂੰ ਜੇ ਨਾ ਕਾਬਲੇ ਸਮਾਤ ਲਫ਼ਜ਼ਾਂ ਵਿੱਚ ਵੀ ਨਾ ਸੁਣਿਆ ਜਾਵੇ ਅਤੇ ਮੁਹੱਬਤ ਦੇ ਨਾਲ ਹਿੱਸਾਦਾਰ ਬਣਨ ਲਈ ਸਾਡੀ ਕਾਬਲੀਅਤ ਦੀ ਤਸਦੀਕ ਕਰਦੀਆਂ ਨੇ। ਸਿਰਫ ਇਹ ਆਖਣ ਨਾਲ ਭਈ ਅਸੀਂ ਰੱਬ ਨਾਲ ਮੁਹੱਬਤ ਕਰਦੇ ਹਾਂ ਸਾਨੂੰ ਰੱਬ ਨਾਲ ਮੁਹੱਬਤ ਨਹੀਂ ਹੋ ਜਾਵੇਗੀ, ਬਲਕਿ ਚੰਗੇ ਅਤੇ ਪਾਕਤਰ ਹੋਣ ਦੀ ਖਾਹਿਸ਼ ਨਾਲ ਅਤੇ ਰੋਜ਼ ਦੀ ਹੁਸ਼ਿਆਰੀ ਅਤੇ ਇਲਾਹੀ ਕਿਰਦਾਰ ਵਿੱਚ ਹੋਰ ਜਜ਼ਬ ਹੋਣ ਦੀ ਕੋਸ਼ਿਸ਼ ਕਰਨ ਨਾਲ ਅਸੀਂ ਆਪਣੇ ਆਪ ਨੂੰ ਨਵੀਂ ਇਨਸਾਨੀਅਤ ਵਿੱਚ ਤਬਦੀਲ ਕਰਾਂਗੇ ਅਤੇ ਢਾਲਾਂਗੇ, ਜਦ ਤੀਕਰ ਭਈ ਅਸੀਂ ਉਹਦੀ ਸ਼ਬੀਹ ਵਿੱਚ ਬੇਦਾਰ ਨਹੀਂ ਹੋ ਜਾਂਦੇ। ਖੁਦਪ੍ਰਸਤੀ ਇੱਕ ਮਜ਼ਬੂਤ ਜਿਸਮ ਤੋਂ ਬਹੁਤੀ ਗੈਰ ਸ਼ਫਾਫ ਏ। ਸਾਬਰ, ਰੱਬ ਦੀ ਸਾਬਰ ਤਾਬੇਦਾਰੀ ਵਿੱਚ ਆਓ, ਗਲਤੀ, ਖੁਦਦਾਰੀ, ਖੁਦਜਵਾਜ਼ੀ ਅਤੇ ਖੁਦਪ੍ਰਸਤੀ ਦੇ ਸਖ਼ਤ ਪੱਥਰ ਨੂੰ ਪਿਆਰ ਦੇ ਮਹਿਲੂਲ ਨਾਲ ਹੱਲ ਕਰਨ ਲਈ ਕੋਸ਼ਿਸ਼ ਕਰੀਏ, ਜਿਹੜਾ ਰੂਹਾਨੀਅਤ ਦੇ ਖਿਲਾਫ਼ ਜੰਗ ਕਰਦਾ ਏ ਅਤੇ ਇਹ ਪਾਪ ਅਤੇ ਮੌਤ ਦਾ ਕਾਨੂੰਨ ਏ। ਜੇ ਖੁਦਗਰਜ਼ੀ ਤੇ ਹਮਦਰਦੀ ਨੂੰ ਥਾਂ ਦੇ ਦਿੱਤੀ ਏ ਤੇ ਅਸੀਂ ਆਪਣੇ ਗਵਾਂਢੀ ਦੇ ਨਾਲ ਬੇਗਰਜ਼ੀ ਨਾਲ ਸਲੂਕ ਰੱਖਾਂਗੇ ਤੇ ਆਪਣੇ ਲਾਨਤ ਘੱਲਣ ਵਾਲਿਆਂ ਲਈ ਬਰਕਤ ਚਾਹਾਂਗੇ। ਪਰ ਅਸੀਂ ਇਸ ਵੱਡੇ ਫਰਜ਼ ਤੀਕਰ ਸਿਰਫ ਇਹ ਮੰਗਣ ਨਾਲ ਕਦੀ ਨਹੀਂ ਅਪੜ ਸਕਦੇ ਵੀ ਇਹ ਬਸ ਹੋ ਜਾਵੇ। ਸਾਡੇ ਇਮਾਨ ਤੇ ਉਮੀਦ ਦੇ ਫਲ ਦਾ ਮਜ਼ਾ ਲੈਣ ਤੋਂ ਪਹਿਲਾਂ ਸਾਨੂੰ ਇੱਕ ਸੂਲੀ ਨੂੰ ਚੁੱਕਣਾ ਪਵੇਗਾ। ਇਨਸਾਨੀ ਫਹਿਮ ਲਈ ਇੱਕ ਵੱਡਾ ਮੁਆਵਜ਼ਾ ਇਲਾਹੀ ਮੁਹੱਬਤ ਏ ਅਤੇ ਵਜੂਦੀਅਤ ਦੀ ਸਭ ਤੋਂ ਵੱਡੀ ਲੋੜ ਉਸ ਸ਼ੈਅ ਦਾ ਅਸਲੀ ਤਸੱਵਰ ਪਾਉਣਾ ਏ ਜਿਹੜੀ ਇਨਸਾਨ ਦੇ ਅੰਦਰ ਅਸਮਾਨੀ ਬਾਦਸ਼ਾਹੀ ਨੂੰ ਬਣਾਉਂਦੀ ਏ। ਇਹ ਮਕਸਦ ਤਦ ਤੀਕਰ ਹਾਸਲ ਨਹੀਂ ਕੀਤਾ ਜਾਂਦਾ ਜਦ ਤੀਕਰ ਅਸੀਂ ਆਪਣੇ ਗੁਆਂਢੀ ਨਾਲ ਨਫ਼ਰਤ ਕਰਦੇ ਜਾਂ ਕਿਸੇ ਅਜਿਹੇ ਬੰਦੇ ਦੇ ਬਾਰੇ ਝੂਠੇ ਅੰਦਾਜ਼ੇ ਨੂੰ ਮੰਨਦੇ ਹਾਂ ਜਿਹਨੂੰ ਰੱਬ ਦੇ ਕਲਾਮ ਲਈ ਆਵਾਜ਼ ਬਣਨ ਲਈ ਮੁਕਰਰ ਕੀਤਾ ਗਿਆ ਹੋਵੇ। ਕ੍ਰਿਸਚਨ ਸਾਇੰਸ ਇਨਸਾਨ ਨੂੰ ਖਾਹਿਸ਼ਾਂ ਦਾ ਮਾਲਕ ਬਣਨ, ਸ਼ਫਕਤ ਦੇ ਨਾਲ ਨਫ਼ਰਤ ਨੂੰ ਇੱਕ ਤਾਤੁਲ ਵਿੱਚ ਰੋਕਣ, ਪਾਕਿਜ਼ਗੀ ਦੇ ਨਾਲ ਸ਼ਹਿਵਤ ਉੱਤੇ, ਖੈਰਾਤ ਦੇ ਨਾਲ ਬਦਲੇ ਉੱਤੇ ਫਤਿਹ ਪਾਉਣ ਅਤੇ ਇਮਾਨਦਾਰੀ ਦੇ ਨਾਲ ਫਰੇਬ ਉੱਤੇ ਕਾਬੂ ਪਾਉਣ ਦਾ ਹੁਕਮ ਦਿੰਦੀ ਏ। ਜੇ ਤੁਸੀਂ ਸਿਹਤ, ਖੁਸ਼ੀ ਅਤੇ ਕਾਮਯਾਬੀ ਦੇ ਖਿਲਾਫ਼ ਸਾਜ਼ਿਸ਼ੀਆਂ ਦੀ ਇੱਕ ਫੌਜ ਨਹੀਂ ਲਿਆਉਣਾ ਚਾਹੁੰਦੇ ਅਤੇ ਇਹਨਾਂ ਗਲਤੀਆਂ ਨੂੰ ਸ਼ੁਰੂ ਵਾਲੇ ਮਰਹਲਿਆਂ ਵਿੱਚ ਹੀ ਜ਼ਾਇਆ ਕਰਦੇ ਹੋ। ਜੇ ਅਸੀਂ ਰੂਹ ਨੂੰ ਪੂਰਾ ਇਖਤਿਆਰ ਸੰਭਾਲਣ ਦੀ ਇਜਾਜ਼ਤ ਦੇਣ ਲਈ ਮਾਦੀ ਫਹਿਮ ਦੀਆਂ ਗਲਤੀਆਂ ਉੱਤੇ ਮੁਨਾਸਬ ਤੌਰ 'ਤੇ ਫਤਿਹ ਪਾ ਲਈਏ ਅਤੇ ਅਸੀਂ ਪਾਪ ਤੋਂ ਨਫ਼ਰਤ ਕਰਾਂਗੇ ਅਤੇ ਉਹਨੂੰ ਹਰ ਸੂਰਤ ਵਿੱਚ ਰੱਦ ਕਰਾਂਗੇ। ਬਸ ਇਸੇ ਤਰ੍ਹਾਂ ਹੀ ਅਸੀਂ ਆਪਣੇ ਵੈਰੀਆਂ ਲਈ ਬਰਕਤ ਚਾਹ ਸਕਦੇ ਹਾਂ, ਹਾਲਾਂਕਿ ਹੋ ਸਕਦਾ ਹੈ ਉਹ ਸਾਡੇ ਲਫ਼ਜ਼ਾਂ ਨੂੰ ਨਾ ਸਮਝਣ। ਸ਼ਿਫਾ ਅਤੇ ਤਾਲੀਮ ਦੋਵਾਂ ਵਿੱਚ ਰੱਬ ਅਤੇ ਇਨਸਾਨ ਨਾਲ ਪਿਆਰ ਸੱਚਾ ਪਿਆਰ ਏ। ਪਿਆਰ ਰਾਹ ਨੂੰ ਮੁਤਾਸਰ ਕਰਦਾ, ਰੋਸ਼ਨ ਕਰਦਾ, ਚੁਣਦਾ ਅਤੇ ਰਾਨੁਮਾਈ ਕਰਦਾ ਏ। ਦਰੁਸਤ ਮਕਸਦ ਖਿਆਲਾਂ ਨੂੰ ਸ਼ਹਿ ਦਿੰਦੇ ਅਤੇ ਕਲਾਮ ਅਤੇ ਅਮਲਾਂ ਨੂੰ ਤਾਕਤ ਅਤੇ ਆਜ਼ਾਦੀ ਦਿੰਦੇ ਨੇ। ਪਿਆਰ ਸੱਚਿਆਈ ਦੀ ਅਲਤਾਰ ਉੱਤੇ ਵੱਡਾ ਨਿਗਹਬਾਨ ਏ। ਫਾਨੀ ਸਿਆਣ ਦੇ ਪਾਣੀਆਂ ਉੱਤੇ ਟੁਰਨ ਅਤੇ ਕਾਮਲ ਨਜ਼ਰੀਆ ਬਣਾਉਣ ਲਈ ਸਬਰ ਦੇ ਨਾਲ ਇਲਾਹੀ ਪਿਆਰ ਦੀ ਉਡੀਕ ਕਰੀਏ। ਹੁਣ ਮੈਂ ਬੀਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਿਆਈ, ਹਯਾਤੀ ਅਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਅਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਅਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਅਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਅਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਅਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਣ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਏ ਅਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਅਤੇ ਮਾਫ਼ੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਿਆਈਆਂ ਦਾ ਪਰਛਾਵਾਂ ਬਣਦਾ ਏ। ਇਸ ਚਰਚ ਦੇ ਸਾਰੇ ਰੁਕਣਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਮਾਂ, ਗਲਤ ਅਸਰਾਂ ਨੂੰ ਲੈਣ ਅਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਏ ਅਤੇ ਦੁਆ ਕਰਨੀ ਚਾਹੀਦੀ ਏ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਜਾਰਿਹਾਨਾ ਜ਼ਹਿਨੀ ਸਲਾਮਾਂ ਦੇ ਖਿਲਾਫ਼ ਆਪਣੇ ਆਪ ਨੂੰ ਤਿਆਰ ਰੱਖੇ ਅਤੇ ਰੱਬ, ਆਪਣੇ ਕਾਇਦ ਅਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਅਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ਼ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।